ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਕਾਹਦੇ ਵਾਸਤੇ ਇਕੱਤਰ ਹੋਇਆ? ਗੁਰੂ ਸਾਹਿਬ ਦੀ ਹਜ਼ੂਰੀ ਮਨੁੱਖਾ ਦੇ ਪ੍ਰਾਪਤ ਹੋਈ ਹੈ। ਇਹ ਜਿਹੜਾ ਜੀਵ ਆਤਮਾ ਹੈ ਇਹ ਪਰਮੇਸ਼ਰ ਤੋਂ ਵਿਛੜ ਕੇ ਇਧਰ ਜੁਨੀਆਂ ਦੇ ਵਿੱਚ ਭਟਕਦਾ ਫਿਰਦਾ। ਇਸ ਗੱਲ ਦਾ ਪਤਾ ਕਿਹਨੂੰ ਹੈ? ਇਹ ਗੱਲ ਦੀ ਰੋਸ਼ਨੀ ਅਰ ਸੋਝੀ ਕਿਹਨੂੰ ਹੈ? ਜਾਂ ਤਾਂ ਤਰਕਾਲੀ ਹੋਵੇ ਕੋਈ ਮਹਾਤਮਾ, ਆ ਫਿਰ ਗੁਰੂ ਲੋਕ ਹੁੰਦੇ ਹਨ, ਉਹਨਾਂ ਦਾ ਤਾਂ ਇਹ ਸਾਰਾ ਖੇਡ ਬਣਾਇਆ ਹੀ ਹੁੰਦਾ। ਜਿਹੜੇ ਮਹਾਤਮਾ ਜਾਂ ਗੁਰਸਿੱਖ ਹੁੰਦੇ ਨੇ ਬ੍ਰਹਮ ਗਿਆਨੀ, ਉਹ ਨਿਰਾਕਾਰ ਵਾਹਿਗੁਰੂ ਦੇ ਵਿੱਚ ਭੇਦ ਹੋ ਕੇ ਉਸ ਦੇ ਬਲ ਦੁਆਰਾ ਫਿਰ ਇਹ ਗੱਲ ਉਹਨਾਂ ਨੂੰ ਅਨੁਭਵ ਹੁੰਦੀ ਹੈ। ਪਹਿਲਾਂ ਨਹੀਂ, ਸ਼ਕਤੀ ਹੋ ਜਾਏਗੀ ਹੋਰ ਦੁਨੀਆਂ ਦੇ ਵਿੱਚ ਵਡਿਆਈ ਹੋ ਜਾਵੇਗੀ, ਸ਼ਰਜ ਹੋ ਜਾਵੇਗਾ, ਪਰ ਤਰਕਾਲ ਤਾਂ ਨਹੀਂ ਆਉਣੀ ਹੈ। ਤਰਕਾਲੀ ਤਾਂ ਉਹ ਹੋਵੇਗਾ ਜਿਹੜਾ ਆਤਮਾ ਦੇ ਵਿੱਚ ਲਾਇਆ ਹੋਵੇਗਾ। ਆਤਮਾ ਦਾ ਸਾਰਾ ਖੇਡ ਹੈ ਅੱਗੇ ਫਿਰ। ਔਰ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਜੀ ਇਹ ਆਪਾਂ ਨੂੰ ਜਣਾਉਂਦੇ ਨੇ ਨਾ, ਫਿਰਤ ਫਿਰਤ ਬਹੁਤ ਜੁਗ ਹਾਰਿਓ, ਮਾਨੁਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਵਰਿਆ, ਸਿਮਰਤ ਕਹਾਂ ਨਹੀਂ। ਫਿਰਤ ਫਿਰਤ ਬਹੁਤ ਜੁਗ ਹਾਰਿਓ, ਜਿਹੜਾ ਲਪੱਗ ਹੋਵੇਗਾ ਉਹ ਚਾਰ ਯੁੱਗ ਤੋਂ ਅਗਲੀ ਗੱਲ ਨਹੀਂ ਕਰ ਸਕਦਾ, ਉਹ ਚੌਹਾਂ ਯੁੱਗਾਂ ਦੇ ਅੰਦਰ ਅੰਦਰ ਉਸਦੀ ਅਕਲ ਕੰਮ ਕਰਦੀ ਹੈ। ਪਰ ਜਿਹੜਾ ਗੁਰੂ ਹੈ ਉਸ ਦੀ ਜਿਹੜੀ ਬੁੱਧ ਹੈ ਉਹ ਤਾਂ ਭੂਤ ਭਵਿਸ਼ ਵਰਤਮਾਨ ਤਿੰਨਾਂ ਕਾਲਾਂ ਨੂੰ ਜਾਣਦੀ ਹੈ। ਕਿਤਾਬਾਂ ਦੇ ਵਿੱਚ ਤੁਸੀਂ ਪੜ੍ਹਦੇ ਹੋਵੋਗੇ ਚਾਰ ਯੁੱਗ ਲਿਖੇ ਹੋਏ ਨੇ, ਪੰਜਵਾਂ ਯੁੱਗ ਨਹੀਂ ਜਾਂ ਬਹੁਤੇ ਯੁੱਗ ਨਹੀਂ ਲਿਖਿਆ ਹੋਇਆ, ਨਹੀਂ। ਇਹ ਤਾਂ ਇੱਕੋ ਇੱਕ ਗੁਰੂ ਹੈ ਜਿਹੜਾ ਆਪਾਂ ਨੂੰ ਉਪਦੇਸ਼ ਕਰਦਾ ਹੈ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਯੁੱਗਾਂ ਦੇ ਵਿੱਚ ਸਰੀਰ ਫਿਰਦਾ ਕਿ ਕੋਈ ਹੋਰ ਚੀਜ਼ ਫਿਰਦੀ ਹੈ? ਆਪਣੀ ਹੱਦ ਤਾਂ 100 ਸਾਲ ਤਾਈਆਂ ਗਾਹਾਂ ਹੀ ਨਹੀਂ, ਉਹ ਵੀ ਪੜ੍ਹ ਕੇ ਸੁਣ ਕੇ ਆਪਾਂ ਕਹਿ ਸਕਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਬਹੁਤ ਯੁੱਗ ਹੋ ਗਏ ਹੈ ਰੂਹ ਤੈਨੂੰ ਫਿਰਦੀ ਨੂੰ, ਬਹੁਤ ਯੁੱਗ ਹੋ ਗਏ, ਆਪ ਵੀ ਰੂਹਾਂ ਫਿਰਦੀਆਂ ਨੇ ਭੜਕਦੀਆਂ, ਕਿਤੇ ਕਿਤੇ ਦੇਖਣ ਦੇ ਵਿੱਚ ਗੱਲਾਂ ਸੁਣ ਜਾਂ ਅਖਬਾਰਾਂ ਦੇ ਵਿੱਚ ਆਉਂਦੀਆਂ ਨੇ। ਇੱਕ ਦਫ਼ਾ ਦਾ ਜ਼ਿਕਰ ਹੈ, ਅਸੀਂ ਭਮਾਲ ਚਲੇ ਗਏ ਪਾਠ ਤੇ, ਤਾਂ ਉੱਥੇ ਫਿਰ ਇੱਕ ਰੂਹ ਬੋਲੀ, ਕਹਿਣ ਲੱਗੀ ਮਹਾਂਪੁਰਸ਼ ਇਹ ਮੈਨੂੰ ਮੰਨਦੇ ਨਹੀਂ ਹਨ ਹੁਣ। ਮੈਂ ਕਿਹਾ ਵੀ ਪ੍ਰੇਮੀਆਂ ਹੁਣ ਤਾਂ ਗੁਰਸਿੱਖੀ ਦਾ ਟਾਈਮ ਆ ਗਿਆ, ਇਹਨੇ ਗੁਰਸਿੱਖ ਇਹ ਬਗੈਰ ਗੁਰਬਾਣੀ ਤੋਂ ਨਹੀਂ ਕਿਸੇ ਨੂੰ ਮੰਨਣਗੇ, ਪਹਿਲਾਂ ਗੁਰੂਆਂ ਨੂੰ ਮੰਨਦੇ ਆਏ ਨੇ, ਆਪ ਗੁਰੂ ਆ ਗੁਰਬਾਣੀ। ਇਹ ਪੁੰਨਦਾਨ ਉਸੇ ਤਰ੍ਹਾਂ ਹੀ ਕਰਦੇ ਨੇ ਜਿਸ ਤਰ੍ਹਾਂ ਰੂਹਾਂ ਨੂੰ ਦੁਨੀਆਂ ਜਾ ਕੇ ਮੱਠਾਂ ਤੇ ਮੱਥੇ ਟੇਕਦੀ ਹੈ, ਦਸਵੀਂ ਨੂੰ ਕੜਾਹ ਪ੍ਰਸ਼ਾਦ ਵੰਡਦੀ ਹੈ ਜਾ ਕੇ, ਹੋਰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਮਖਾ ਜਿਹੜੀ ਉਹ ਗਲਤੀ ਗੁਰਮੁਖਾ ਉਹ ਤਾਂ ਹੁਣ ਗੁਰੂ ਘਰ 'ਚ ਚਲੀ ਗਈ, ਹੁਣ ਤਾਂ ਇਹਨਾਂ ਨੇ ਤੈਨੂੰ ਮੰਨਣਾ ਨਹੀਂ ਹੈ। ਕੌਣ ਹੈ ਮਖਾ ਤੂੰ? ਕਹਿੰਦਾ ਮੈਂ ਇਹਨਾਂ ਦਾ ਬਜ਼ੁਰਗ ਹਾਂ, ਬੜਾ ਸਾਰਾ ਮੱਠ ਜਿਹਾ ਬਣਾਇਆ ਹੋਇਆ ਉੱਥੇ, ਬਹੁਤ ਵੱਡੀ ਬੇਰੀ ਖੜੀ ਆ ਉੱਥੇ। ਕਹਿੰਦਾ ਮੇਰੇ 20 ਘਰ ਨੇ, ਅੱਧਾ ਪਿੰਡ ਮੇਰਾ, ਕਹਿੰਦਾ ਸਾਰਾ ਮੈਨੂੰ ਮੰਨਦੇ ਸੀ ਹੁਣ ਅੱਟ ਗਏ, ਦੱਸੋ ਜੀ ਹੁਣ ਮੈਂ ਕੀ ਕਰਾਂ। ਮਖਾ ਕਦ ਕਦਾ ਤੀ ਤੂੰ? ਕਹਿੰਦਾ ਮੈਂ ਉਸ ਟਾਈਮ ਫੌਜ ਦੇ ਵਿੱਚ ਨੌਕਰ ਸੀ ਜਿਹੜੇ ਰਾਜੇ ਦੇ ਮੁੰਡਾ ਨਹੀਂ ਸੀ। ਮਖਾ ਉਹ ਤਾਂ ਫਿਰ ਜਹਾਂਗੀਰ ਸੀ? ਕਹਿੰਦਾ ਹਾਂ ਜਹਾਂਗੀਰ ਹੀ ਸੀ ਉਹ, ਪਹਿਲਾਂ ਅਨਪੜ੍ਹਤਾ ਹੁੰਦੀ ਸੀ, ਨਾਮ ਨਹੀਂ ਸੀ ਯਾਦ ਰਹਿੰਦੇ ਹੁੰਦੇ ਵੀ ਰਾਜਾ ਕੌਣ ਹੈ। ਜੇ ਤੋ ਆਵਾ ਦੁਨੀਆ ਪੜ੍ਹ ਗਈ ਸਾਰਿਆਂ ਦੇ ਲਿਖਿਆ ਹੋਇਆ, ਭਾਵੇਂ ਮਾੜੀ ਜਿਹੀ ਚੌਧਰ ਮਿਲ ਜਾਵੇ ਉਸੇ ਦੇ ਹੀ ਲਿਖ ਦਿੰਦੇ ਨੇ। ਅੱਗੇ ਅਨਪੜ੍ਹਤਾ ਹੁੰਦੀ, ਚੱਕਰਵਰਤੀ ਰਾਜੇ ਹੁੰਦੇ ਹੋ ਕੇ ਚਲੇ ਜਾਂਦੇ, ਕੋਈ ਨੀ ਜੀ ਪੁੱਛਦਾ। ਜਿਵੇਂ ਕਲਗੀਧਰ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ, ਤਖ਼ਤ ਤੇ ਬੈਠੇ ਨੇ ਵੀਰ ਆਸਣ, ਸੰਗਤਾਂ ਬੈਠੀਆਂ ਨੇ। ਕਲਗੀਧਰ ਮਹਾਰਾਜ ਜੀ ਵੀ ਪ੍ਰੇਮੀਓ, ਜਿਸ ਟਾਈਮ ਦੇ ਵਿੱਚ ਕਬੀਰ ਸਾਹਿਬ ਜੀ ਦਾ ਜ਼ਹੂਰ ਹੋਇਆ ਕਾਛੀ ਜੀ, ਉਸ ਟਾਈਮ ਦੇ ਵਿੱਚ ਚੱਕਰਵਰਤੀ ਰਾਜਾ ਕੌਣ ਸੀ? ਆਵਾਜ਼ ਆਈ ਵੀ ਅਸੀਂ ਤਾਂ ਜਾਣਦੇ ਨਹੀਂ ਕੌਣ ਸੀ ਚੱਕਰਵਰਤੀ ਰਾਜਾ। ਕਹਿੰਦੇ ਜਾਣਦੇ ਨਹੀਂ, ਉਹ ਐਡਾ ਵੱਡਾ ਰਾਜਾ ਸਾਰੀ ਦੁਨੀਆ ਦਾ, ਸਾਰੀ ਹਿੰਦੁਸਤਾਨ ਦਾ, ਉਹਦਾ ਨਾਮ ਨਹੀਂ ਜਾਣਦੇ ਤੁਸੀਂ? ਕਹਿੰਦੇ ਨਹੀਂ ਜੀ ਜਾਣਦੇ ਨਹੀਂ। ਕਹਿੰਦੇ ਫਿਰ ਹੁਣ ਦੱਸੋ ਕਬੀਰ ਦਾ ਨਾਮ ਜਾਣਦੇ ਹੋ? ਕਹਿੰਦਾ ਜੀ ਕਬੀਰ ਨੂੰ ਤਾਂ ਬੱਚਾ ਬੱਚਾ ਜਾਣਦਾ, ਉਹਦੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ। ਫਿਰ ਕਹਿੰਦੇ ਦੱਸੋ ਵੱਡਾ ਕੌਣ ਹੋਇਆ? ਵੱਡਾ ਉਹੀ ਹੈ ਜਿਹਦਾ ਹਮੇਸ਼ਾ ਨਾਮ ਵੱਡਾ। ਇਹ ਪਦਾਰਥ ਦਾ ਚਾਰ ਦਿਨ ਨੇ ਫੂਕਾਂ ਜੀਆਂ ਮਾਰ ਕੇ ਭੱਜ ਜਾਣਾ ਇਹਨਾਂ ਲੋਕਾਂ ਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਜਿਵੇਂ ਇਸਲਾਮ ਦੇ ਵਿੱਚ ਨਿਜ਼ਾਮੋਦੀਨ ਕੌਰੀਆ ਹੋਇਆ, ਉਹਦਾ ਮਕਬਰਾ ਵੀ ਬਣਿਆ ਹੋਇਆ, ਪੁੱਛ ਕੇ ਦੇਖ ਲਓ ਸਾਰੀ ਦੁਨੀਆ ਉਸ ਨੂੰ ਜਾਣਦੀ ਹੈ। ਔਰ ਇਸ ਤਰ੍ਹਾਂ ਨਾਲ ਕਹਿੰਦੇ ਫਿਰ ਤਾਂ ਕਬੀਰ ਸਾਹਿਬ ਵੱਡਾ ਹੋਇਆ। ਔਰ ਇਸ ਤਰ੍ਹਾਂ ਕਲਗੀਧਰ ਮਹਾਰਾਜ ਜੀ ਨੇ ਜਣਾਇਆ, ਫਿਰ ਤ ਬਹੁਤੇ ਯੁੱਗ ਹਾਰਿਓ। ਯੁੱਗ ਚਾਰ ਨੇ, ਸਰੀਰ ਸੌ ਜਾਲ ਤੋਂ ਅੱਗੇ ਨਹੀਂ ਜਾ ਸਕਦਾ। ਉਹ ਆ ਕੋਈ ਕਦਾ ਬਹੁ ਗਿਣਤੀ ਲਈ ਜਾਂਦੀ ਹੈ, ਪਰ ਗੁਰੂ ਸਾਹਿਬ ਜੀ ਨੇ ਤਾਂ ਇਹ ਵੀ ਕੋਈ ਲਿਮਿਟ ਨਹੀਂ ਰੱਖੀ, ਕੋਈ ਮਰਿਆਦ ਨਹੀਂ ਰੱਖੀ ਵੀ ਸੌ ਸਾਲ ਦੇ ਹੀ ਮਰਨਗੇ ਸਾਰੇ। ਅਨੁਮਾਨ ਲੱਗਿਆ ਯੁੱਗਾਂ ਦਾ, ਇਹ ਅਨੁਮਾਨ ਤਾਂ ਲਾ ਤਾ ਸਿਆਣਿਆਂ ਲੋਕਾਂ ਨੇ, ਰਿਸ਼ੀਆਂ ਮੁਨੀਆਂ ਨੇ। ਸਤਯੁਗ ਦੇ ਵਿੱਚ ਲੱਖ ਵਰਸ ਦੀ ਉਮਰ ਹੁੰਦੀ ਸੀ ਇੱਕ ਸਰੀਰ ਦੀ, ਜਿਹੜਾ ਸਰੀਰ ਨੂੰ ਹਿਲਾਉਂਦਾ ਉਹਦੀ ਉਮਰ ਨਹੀਂ ਹੈ। ਤ੍ਰੇਤਾ ਯੁੱਗ ਆ ਗਿਆ, 10,000 ਵਰਸ ਦੀ ਉਮਰ ਹੁੰਦੀ ਇੱਕ ਸਰੀਰ ਦੀ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ, ਚਾਹੇ ਰਾਣਾ। ਫਿਰ ਦੁਆਪਰ ਆ ਗਿਆ, 1,000 ਵਰਸ ਦੀ ਉਮਰ ਹੁੰਦੀ ਸੀ। ਫਿਰ ਆ ਗਿਆ ਕਲਯੁਗ, ਹੁਣ ਆਪਾਂ ਕਲਯੁਗ ਦੇ ਵਿੱਚ ਹਾਂ। 100 ਸਾਲ ਦੀ ਉਮਰ ਦਾ ਅਨੁਮਾਨ ਹੈ, ਹੋ ਜਾਂਦਾ ਕੋਈ ਕੋਈ 100 ਸਾਲ ਦਾ, ਪਰ ਗੁਰੂ ਸਾਹਿਬ ਜੀ ਨੇ ਤਾਂ ਭੁਲੇਖਾ ਚੱਕ ਦਿੱਤਾ ਵੀ 100 ਸਾਲ ਤੇ ਨਾ ਕਿਤੇ ਬੈਠੇ ਰਹੋ, ਵੀ ਬਹੁਤ ਉਮਰ ਪਈ ਆ, ਫੇਰ ਬੰਦਗੀ ਕਰ ਲਾਂਗੇ, ਹਾਲੇ ਇਸ ਚ ਕਰ ਲਈਏ। ਕਹਿੰਦੇ ਇਹ ਵੀ ਭੁਲੇਖਾ। ਗੁਰੂ ਸਾਹਿਬ ਜੀ ਕਹਿੰਦੇ ਨਾ ਬਾਰਕ ਨਾ ਜੋਵਨ ਨਾ ਬਿਰਦੀ ਕਛ ਬੰਧ, ਉਹ ਵੇਲਾ ਨਾ ਬੂਝੀ ਹੈ, ਜਬ ਆਏ ਪਰੇ ਜਮ ਹੰਦ। ਕਹਿੰਦੇ ਇਸ ਮਿੱਟੀ ਦਾ ਕੋਈ ਭਰੋਸਾ ਨਹੀਂ, ਕਾਹਦਾ ਆਖੇ ਜਮਾਂ ਨੇ ਸੰਗਲਾਂ ਨਾਲ ਇਸ ਨੂੰ ਨੂੜ ਕੇ ਆਪਣੇ ਕਾਬੂ ਕਰ ਲੈਣਾ, ਉਮਰ ਦੀ ਕੋਈ ਲਿਹਾਜ਼ ਨਹੀਂ ਹੈ। ਆਓ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਠਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪ੍ਰੇਮ ਨਾਲ ਪੜੋ।
ਨਹਿ ਬਾਰਕ ਨਹਿ
ਗੱਲ ਨੂੰ ਗੁਰੂ ਸਾਹਿਬ ਜੀ ਨੇ ਲਿਖਿਆ ਤਦ ਉਹ ਜਾਣਦੇ ਨੇ। ਉਹਨਾਂ ਦੀ ਜਿਹੜੀ ਲਿਖਤ ਵਾ ਉਹ ਹਕੀਕਤ ਵਾ, ਸਚਿਆਈ ਆ। ਵੀ ਪਤਾ ਨੀ ਕਦ ਆ ਕੇ ਜਮਾਨੇ ਨੂੰ ਫੜ ਲੈਣ, ਇਹ ਆ ਤਰਕਾਲੀ ਮਹਾਤਮਾ ਜਾਣਦੇ ਨੇ, ਜਾਂ ਤਰਕਾਲੀ ਗੁਰਸਿੱਖ ਹੋਣ ਉਹ ਵੀ ਜਾਣਦੇ ਨੇ। ਆ ਇੱਕ ਮਹਾਤਮਾ ਤਰਕਾਲੀ ਜਿਹਨੂੰ ਪਤਾ ਹੈ, ਉਹ ਆਪਣੀ ਮੌਜ ਦੇ ਵਿੱਚ ਸ਼ਹਿਰ ਦੇ ਵਿੱਚ ਫਿਰਦਾ ਰਹਿੰਦਾ ਸੀ, ਸਾਰਾ ਸ਼ਹਿਰ ਜਾਣਦਾ ਸੀ ਉਸ ਨੂੰ। ਜਿੱਥੇ ਬੈਠ ਜਾਂਦਾ ਜਾ ਕੇ ਉੱਥੇ ਬੈਠਾ ਰਹਿੰਦਾ, ਪ੍ਰਸ਼ਾਦਾ ਪਾਣੀ ਦੇ ਦਿੰਦੇ, ਛਕ ਲੈਂਦੇ ਨੇ, ਆਪਣੀ ਮੌਜ ਨਾਲ ਉੱਠ ਕੇ ਗਾਹਾਂ ਤੁਰ ਜਾਂਦਾ ਸੀ। ਇੱਕ ਬਣੀਏ ਦੀ ਦੁਕਾਨ ਤੇ ਬੈਠਾ ਉਹ ਮਹਾਂਪੁਰਸ਼, ਕੁਦਰਤ ਦੇ ਰੰਗ ਦੇਖਦਾ, ਕਾਦਰ ਦੀ ਕੁਦਰਤ ਦੇਖਦਾ, ਕਰਤੇ ਦੀ ਕਿਰਤ ਨੂੰ ਦੇਖਦਾ ਵੀ ਕੈਸੀ ਬਣਾਈ ਹੈ। ਕਰਤੇ ਨੇ ਕਿਰਤ ਇੱਕੋ ਜਿਹੀ ਨਹੀਂ ਬਣਾਈ ਹੈ, ਕੋਈ ਜੰਮਦੇ ਹੀ ਮਰਦੇ ਨੇ, ਕੋਈ ਜੰਮਪੇ ਮਰ ਜਾਂਦੇ ਨੇ, ਕੋਈ ਬਚਪਨ ਚ ਮਰ ਜਾਂਦੇ ਨੇ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਰਾਜਾ ਹੈ, ਕੋਈ ਰਾਣਾ, ਕੁਛ ਸਾਫ ਜਿਹਾ ਨਹੀਂ ਲੱਗਦਾ। ਤਾਂ ਹੀ ਦੱਸਿਆ ਵੀ ਜਿਹੜੇ ਇਹੋ ਜਿਹੇ ਮਹਾਤਮਾ ਨੇ ਉਹ ਪਰਮੇਸ਼ਰ ਦੀ ਕੁਦਰਤ ਨੂੰ ਦੇਖ ਕੇ ਹੈਰਾਨ ਹੁੰਦੇ ਰਹਿੰਦੇ ਨੇ। ਪੜੋ ਪ੍ਰੇਮ ਨਾਲ
ਰੰਗ ਤੇਰੀਆਂ ਕੁਦਰਤਾਂ ਦੇ
ਤਤਵੇਤੇ ਗੁਰ ਸਿੱਖ ਨੇ ਉਹ ਨਿਰਾਕਾਰ ਵਾਹਿਗੁਰੂ ਦੀ ਖੇਲ ਨੂੰ ਦੇਖ ਕੇ ਅੱਜ ਤਾਂ ਬਾਜੇ ਵੱਜਦੇ ਨੇ, ਖੁਸ਼ੀਆਂ ਹੋ ਰਹੀਆਂ ਨੇ, ਪਦਾਰਥ ਵੰਡ ਰਹੇ ਨੇ। ਦੂਸਰੇ ਦਿਨ ਉੱਥੇ ਪਿੱਟਣਾ ਪਿਆ ਹੋਇਆ, ਹੁਣ ਇਸ ਨੂੰ ਕੌਣ ਜਾਣੇਗਾ? ਕਰਤੇ ਨੇ ਤਾਂ ਕਰ ਦਿੱਤੀ ਇਹ ਗੱਲ, ਹੁਣ ਜਿਹੜਾ ਬ੍ਰਹਮ ਗਿਆਨੀ ਉਹ ਜਾਣਦਾ ਵੀ ਤਾਂ ਪਰਮੇਸ਼ਰ ਦੇ ਰੰਗ ਨੇ। ਸਾਧੋ ਰਚਨਾ ਰਾਮ ਬਣਾਈ, ਯੋਗ ਦਾ ਸਾਰਾ ਰਾਮ ਦਾ ਰਚਿਆ ਹੋਇਆ, ਪਰਮੇਸ਼ਰ ਦਾ, ਵਾਹਿਗੁਰੂ ਦਾ। ਇੱਕ ਬਿਨ ਸੇ ਇੱਕ ਅਸਤਰ ਮਾਨੇ ਅਚਰਜ ਲਖਿਓ ਨਾ ਜਾਈ। ਇਹ ਕੈਸੀ ਵਿਲੱਖਣਤਾ, ਕੈਸੀ ਅਚਰਜਤਾ ਪਰਮੇਸ਼ਰ ਦੀ, ਪਤਾ ਹੀ ਨਹੀਂ ਲੱਗਦਾ। ਕੋਈ ਮਰਦਾ, ਕੋਈ ਜੰਮਦਾ, ਕੋਈ ਹੱਸਦਾ, ਕੋਈ ਰੋਂਦਾ, ਕੋਈ ਟੱਪਦਾ, ਕੋਈ ਨੱਚਦਾ, ਕੋਈ ਮਰਦਾ। ਦੇਖੋ ਕੈਸੀ ਇਹ ਲੀਲਾ ਪਰਮੇਸ਼ਰ ਦੀ, ਕਿਵੇਂ ਸੰਸਾਰ ਨੂੰ ਭੁਲੇਖੇ ਚ ਪਾਇਆ ਪਰਮੇਸ਼ਰ ਦਾ ਬ੍ਰਹਮ ਗਿਆਨੀ ਹੈ ਜਿਹੜਾ, ਉਹ ਫਿਰ ਉੱਚਾ ਉੱਠ ਕੇ ਆਤਮਾ ਦੇ ਵਿੱਚ ਮਿਲ ਕੇ ਇਸ ਖੇਡ ਨੂੰ ਦੇਖ ਕੇ ਹੈਰਾਨ ਹੁੰਦਾ ਹੈਰਾਨ। ਬੜੋ ਪ੍ਰੇਮ ਦੇ ਨਾਲ
ਰਚਨਾ ਰਾਮ ਬਣਾਈ, ਕੀ
ਜਿਹੜੀ ਰਚਨਾ ਪਰਮੇਸ਼ਰ ਨੇ ਇਹ ਜਿਹੜਾ ਜਗਤ ਹੈ ਨਾ ਦ੍ਰਿਸ਼ਟਮਾਨ ਇੱਕ ਉਸ ਦੀ ਖੇਡ ਬਣਾਈ ਹੋਈ ਆ ਖੇਡ ਜਾਂ ਤਾਂ ਉਹ ਆਪ ਜਾਣਦਾ ਜਾਂ ਜਿਹੜੇ ਉਹਦੇ ਵਿੱਚ ਭੇਦ ਹੋ ਗਏ ਕਿਸੇ ਮਤ ਦਾ ਚਾਹੇ ਕੋਈ ਉਹ ਫਿਰ ਅਸ਼ਚਰਜ ਹੁੰਦਾ ਕਿ ਉਹ ਗੁਰੂ ਤਾਂ ਬਣ ਨਹੀਂ ਨਾ ਸਕਦਾ ਗੁਰੂ ਤਾਂ ਗੁਰੂ ਹੀ ਹੁੰਦਾ ਗੁਰੂ ਚ ਭੇਦ ਹੋ ਕੇ ਉਹ ਗੁਰੂ ਦੀ ਖੇਡ ਨੂੰ ਜਾਣ ਜਾਂਦਾ ਇੱਕ ਬਿਨਸਾ ਇੱਕ ਅਸਤਰ ਮਨ ਚਰਜ ਲਖਿਓ ਨਾ ਜਾਈ ਇੱਕ ਤਾਂ ਕੋਠੀਆਂ ਨੂੰ ਛੱਡ ਕੇ ਸੀੜੀ ਤੇ ਪਿਆ ਉੱਥੇ ਨੂੰ ਜਾਂਦਾ ਜਿੱਥੇ ਬਿਜਲੀ ਫੂਕਦੀ ਹੈ ਪਿੰਡਾਂ ਚ ਤਾਂ ਲੱਕੜੀਆਂ ਫੂਕਦੀਆਂ ਨੇ ਨਾ ਸ਼ਹਿਰਾਂ ਦੇ ਵਿੱਚ ਹੁਣ ਬਿਜਲੀ ਨਾਲ ਫੂਕਦੇ ਨੇ ਔਰ ਇਸ ਤਰ੍ਹਾਂ ਨਾਲ ਉਹ ਕਹਿੰਦਾ ਕੋਠੀਆਂ ਹੁਣ ਮੇਰੇ ਕਬਜ਼ੇ ਚ ਆ ਗਈਆਂ ਭਲਿਆ ਲੋਕਾਂ ਉਹ ਜਿਹਨੂੰ ਤੂੰ ਫੂਕ ਕੇ ਆਇਆ ਉਹ ਕਿੱਥੇ ਉਹਦਾ ਤੈਨੂੰ ਗਿਆਨ ਨੀ ਵੀ ਕਿੱਥੇ ਚਲਿਆ ਗਿਆ ਜੇ ਇਸ ਗੱਲ ਦਾ ਪਤਾ ਹੋਵੇ ਫਿਰ ਤਾਂ ਗੱਲ ਬਣੀ ਪਈ ਹੈ ਇਹੀ ਤਾਂ ਅਸ਼ਚਰਜ ਬਾਤ ਆ ਪਰਮੇਸ਼ਰ ਦੀ ਝੂਠੀ ਗੱਲ ਨੂੰ ਸੱਚੀ ਕਰਕੇ ਦਿਖਾ ਲਿਆ ਹੋਇਆ ਅਣਹੋਈ ਗੱਲ ਨੂੰ ਹੋਣੀ ਕਰਕੇ ਹੋਣੀ ਗੱਲ ਕਰਕੇ ਦਿਖਾ ਲਿਆ ਹੋਇਆ ਕਿਸ ਤਰ੍ਹਾਂ ਸਮਝ ਜਾਵਾਂਗੇ ਪਰਮੇਸ਼ਰ ਦੀ ਹਾਂ ਕੋਈ ਹੋਵੇ ਤਰਕਾਲੀ ਝੂਠਾ ਤਨ ਸੱਚਾ ਕਰ ਮਾਨਿਓ ਜੋ ਸੁਫਰਾ ਨਾ ਲਾਈ ਔਰ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਜਿਹੜੀ ਬਣਾਈ ਹੈ ਖੇਡ ਜੀ ਬੜੀ ਵਿਲੱਖਣ ਹੈ ਇਹ ਤਾਂ ਕਰਮਾਂ ਦੀਆਂ ਸੰਗਲੀਆਂ ਪਿੜੀਆਂ ਹੋਈਆਂ ਨੇ ਕਰਮਾਂ ਦੀਆਂ ਪੂਰਵ ਕਰਮ ਕੇ ਮਿਲੇ ਸਯੋਗੀ ਅੰਤੇ ਕੋ ਨਾ ਸਹਾਈ ਪੂਰਵ ਕਰਮ ਕੇ ਪਿਛਲੇ ਕਰਮਾਂ ਦੇ ਜਿਹੋ ਜਿਹੇ ਕਰਤੱਬ ਕਰੇ ਹੋਏ ਨੇ ਨਾ ਤੇ ਉਹੋ ਜਿਹਾ ਫਿਰ ਉਹੋ ਜਿਹੇ ਘਰ ਉਹ ਚਲਿਆ ਜਾਂਦਾ ਪੁੰਨ ਕਰਿਆ ਹੋਇਆ ਅਮੀਰਾਂ ਦੇ ਚਲਿਆ ਜਾਵੇਗਾ ਪਾਪ ਕਰਿਆ ਹੋਇਆ ਗਰੀਬਾਂ ਦੇ ਚਲਿਆ ਜਾਵੇਗਾ ਜੇ ਉਦੋਂ ਸਾਧਨਾ ਕਰੀ ਹੋਈ ਹੈ ਤਾਂ ਫਿਰ ਰਾਜੇ ਰਾਣਿਆਂ ਦੇ ਚਲਿਆ ਜਾਵੇਗਾ ਔਰ ਇਸ ਤਰ੍ਹਾਂ ਦੇ ਨਾਲ ਹੈ ਇਹ ਪਰਮੇਸ਼ਰ ਦੀ ਕੈਸੀ ਵਿਲੱਖਣ ਜੀ ਰਚਨਾ ਬਣਾਈ ਹੋਈ ਹੈ ਬਸ ਆਓ ਇੱਥੇ ਵੀ ਗੱਲਾਂ ਜਿਹੀਆਂ ਨਾ ਕਰੋ ਗੱਲਾਂ ਕਰਨੀਆਂ ਨੇ ਪਰਾਂ ਚਲੇ ਜਾਓ ਤੂੰ ਚੱਲ ਲਿੰਕ ਹੀ ਤੋੜਤਾ ਸ਼ਬਦ ਵੜ
ਖੇਲ ਕਰੇ ਖੇਲ ਕਰੇ ਸਭ ਆਪੇ ਕਰਤਾ ਖੇਲ ਕਰੇ ਖੇਲ ਕਰੇ ਖੇਲ ਕਰੇ ਸਭ ਆਪੇ ਕਰਤਾ ਖੇਲ ਕਰੇ
ਪਰਮੇਸ਼ੁਰ ਦਾ ਖੇਲ ਰਚਿਆ ਹੋਇਆ, ਜਾਂ ਤਾਂ ਪਰਮੇਸ਼ੁਰ ਜਾਣਦਾ, ਜਾਂ ਪਰਮੇਸ਼ੁਰ ਦੇ ਪਿਆਰੇ ਜਾਣਦੇ ਨੇ, ਜਾਂ ਗੁਰੂ ਜਾਣਦਾ, ਜਾਂ ਗੁਰੂ ਦੇ ਸਿੱਖ ਜਾਣਦੇ ਨੇ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਲੇ ਮਰਦਾਨੇ ਸਮੇਤ ਦੁਨੀਆਂ ਦਾ ਭਲਾ ਕਰਦੇ ਕਰਦੇ ਕਿਸੇ ਰਾਜਧਾਨੀ ਚ ਚਲੇ ਗਏ, ਮਹਿਲਾਂ ਦੇ ਕੋਲ ਜਾੜ ਕੇ ਬੈਠ ਗਏ, ਤਾਂ ਤੋਪਾਂ ਚੱਲਦੀਆਂ ਨੇ, ਬਾਜੇ ਵੱਜਦੇ ਨੇ, ਬਹੁਤ ਗਰੀਬ ਗੁਰਬਿਆਂ ਦੀ ਭੀੜ ਪਾੜ, ਪੰਡਾ ਮੰਨੀ ਜਾਂਦੇ ਨੇ ਲੋਕ, ਕੋਈ ਲੀੜੇ ਚੱਕੀ ਜਾਂਦਾ, ਕੋਈ ਦਾਣੇ ਚੱਕੀ ਜਾਂਦਾ, ਕੋਈ ਕੁਛ ਚੱਕੀ ਜਾਂਦਾ। ਵਰਦਾਨਾ ਕਹਿੰਦਾ ਮਹਾਰਾਜ ਜੀ ਬੜਾ ਰੌਣਕ ਮੇਲਾ ਇੱਥੇ ਤਾਂ ਮਹਿਲਾਂ ਦੇ ਵਿੱਚ, ਇੱਥੇ ਕਾਹਦਾ ਇਤਨਾ ਰੌਣਕ ਮੇਲਾ। ਹੁਣ ਉਹ ਸਰਵਗ ਗੁਰੂ ਮਰਦਾਨੇ ਨੂੰ ਦੱਸਦਾ, ਕਹਿੰਦਾ ਮਰਦਾਨਿਆ ਇਸ ਚੱਕਰਵਰਤੀ ਰਾਜੇ ਦੇ ਘਰ ਮਹਾਰਾਣੀ ਦੇ ਇਕਲੌਤਾ ਪੁੱਤਰ ਪੈਦਾ ਹੋਇਆ, ਉਹਦੀ ਖੁਸ਼ੀ ਦੇ ਵਿੱਚ ਤੋਪਾਂ ਚੱਲਦੀਆਂ ਨੇ, ਉਹਦੀ ਖੁਸ਼ੀ ਦੇ ਵਿੱਚ ਆਦੇ ਕਿਸ ਤਰ੍ਹਾਂ ਦੁਨੀਆਂ ਜਾਂਦੀ ਹੈ ਪੰਡਾ ਬੰਨੀ। ਪਰ ਪੂਰਵ ਕਰਮ ਕੇ ਮਿਲੇ ਸੰਯੋਗੀ ਅੰਤੇ ਕੋ ਨਾ ਸਹਾਈ। ਇਹ ਰੂਹਾਂ ਨੇ ਜਿਹੜੀਆਂ ਨਾ, ਇਹ ਕਈ ਰੂਹਾਂ ਤਾਂ ਲੈਣ ਆਉਂਦੀਆਂ ਨੇ, ਕਈ ਦੇਣ ਆਉਂਦੀਆਂ ਨੇ ਜਿਹਦਾ ਲਿਆ ਹੋਇਆ। ਕਹਿਣ ਲੱਗੇ ਮਰਦਾਨਿਆ ਇਹ ਤਾਂ ਬਈ ਇਸ ਰਾਜੇ ਤੋਂ ਲੈਣ ਆਇਆ ਕੁਛ, ਰਾਤੋ ਰਾਤ ਇਸਨੇ ਆਪਣਾ ਸਾਰਾ ਰਾਜੇ ਨੂੰ ਦਿੱਤਾ ਹੋਇਆ ਲੈ ਲੈਣਾ, ਸਵੇਰ ਨੂੰ ਇਸਨੇ ਚਲਿਆ ਜਾਣਾ ਇੱਥੋਂ। ਹੈਰਾਨ ਹੋ ਗਿਆ ਮਰਦਾਨੇ ਨੂੰ ਇਸ ਗੱਲ ਦੀ ਸੋਝੀ ਨਹੀਂ ਸੀ, ਜੇ ਸੋਝੀ ਹੁੰਦੀ ਉਹ ਫਿਰ ਫੁਰਨਾ ਹੀ ਨਹੀਂ ਸੀ, ਕਿੰਤੂ ਹੀ ਨਹੀਂ ਸੀ ਕਰਨਾ ਉਸਨੇ। ਕਹਿੰਦੇ ਕੈਸੇ ਹੋ ਸਕਦਾ, ਅੱਜ ਪੁੱਤਰ ਜੰਮਿਆ ਕੱਲ ਨੂੰ ਮਰ ਜਾਣਾ ਉਸਨੇ। ਕਹਿੰਦੇ ਆ ਪਰਮੇਸ਼ਰ ਦੀ ਐਸੀ ਨੇਤ ਹੈ, ਤਾਂ ਹੀ ਤਾਂ ਉਸਨੂੰ ਵਿਲੱਖਣ ਕਹਿੰਦੇ ਨੇ, ਤਾਂ ਹੀ ਤਾਂ ਉਸਨੂੰ ਕਿਹਾ ਵੀ ਉਸਦਾ ਕੋਈ ਅੰਤ ਨਹੀਂ ਪਾ ਸਕਦਾ। ਫੜੋ ਪ੍ਰੇਮ ਦੇ ਨਾਲ
ਪਿਆਰੇ ਮੌਤ ਮੁੜੇ ਨਾ ਮੋੜੀ ਕਾਲ ਨਗਾਰਾ ਵਜਣਾ
ਆਪ ਜੀ ਨੇ ਇਸ ਗੱਲ ਨੂੰ ਅਨੁਭਵ ਕਰਿਆ ਹੋਇਆ ਸੀ, ਫਰੀਦ ਸਾਹਿਬ ਨੇ ਵੀ ਅਨੁਭਵ ਕਰਿਆ ਹੋਇਆ, ਜਿੰਨੇ ਭਗਤ ਨੇ ਸਾਰੇ ਆਤਮਦਰਸ਼ੀ ਸਨ। ਫਰੀਦ ਸਾਹਿਬ ਜੀ ਲਿਖਦੇ ਨੇ ਆਪਣੀ ਬਾਣੀ ਚ, ਫਰੀਦਾ ਪੰਖ ਪਰਾਹੁਣੀ। ਪਰਾਹੁਣਾ ਜਿਹੜਾ ਹੁੰਦਾ ਰਾਤ ਨੂੰ ਆਉਂਦਾ ਹੁੰਦਾ, ਸਵੇਰੇ ਚਲਿਆ ਜਾਂਦਾ ਹੁੰਦਾ। ਦ੍ਰਿਸ਼ਟਾਂਤ ਦੇਖੋ ਕੈਸਾ ਭੇੜਿਆ ਫਰੀਦ ਸਾਹਿਬ ਜੀ ਨੇ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ ਇਹ ਇਨਸਾਨ ਦੇ ਵਿੱਚ ਆਉਂਦੀ ਹੈ, ਦਿਨ ਚੜ੍ਹਦਾ ਚਲੀ ਜਾਂਦੀ। ਜਿਵੇਂ ਸਰਾਂ ਦੇ ਵਿੱਚ ਮੁਸਾਫਰ ਆਉਂਦੇ ਨੇ, ਸਰਾਂ ਦਾ ਅਸੂਲ ਹੈ। ਆ ਸੰਸਾਰ ਵੀ ਸਰਾਏ ਹੈ, ਸਰਾਏ ਅਜੀਬ ਹੈ ਇਹ। ਉਹ ਫਿਰ ਜਿਹੜੇ ਰੱਖੇ ਨੇ ਨਾ ਉੱਥੇ ਨੌਕਰ, ਜਦ ਟਾਈਮ ਆਉਂਦਾ ਨਾ ਉਹ ਫਿਰ ਨਗਾਰਾ ਵਜਾਉਣਾ ਸ਼ੁਰੂ ਕਰਦੇ ਨੇ, ਬਿਸਤਰੇ ਬੰਨਣੇ ਸ਼ੁਰੂ ਕਰ ਦਿੰਦੇ ਨੇ। ਉਹ ਨੌਬਤ ਕੀ ਕਹਿੰਦੀ ਹੈ ਵੀ ਤੈਨੂੰ ਹੁਣ ਇੱਥੇ ਰਹਿਣ ਨਹੀਂ ਦੇਣਾ, ਤੂੰ ਆਪਣਾ ਸਮਾਨ ਬੰਨ ਲਾ, ਤੂੰ ਚੱਲਣ ਦਾ ਆਪਣੀ ਤਿਆਰੀ ਕਰ ਲਾ, ਇੱਥੋਂ ਤੈਨੂੰ ਹੁਣ ਕੱਢ ਦੇਣਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵਰਦਾਨਿਆ ਵੀ ਇਹਨੇ ਤਾਂ ਸਵੇਰ ਨੂੰ ਜੋ ਕੁਛ ਲੈਣਾ ਰਾਜੇ ਤੋਂ ਲੈ ਕੇ ਤੁਰ ਜਾਣਾ। ਕਹਿੰਦੇ ਜੀ ਇਹ ਕਿਵੇਂ ਗਏ ਸੀ? ਕਹਿੰਦੇ ਤੂੰ ਦੇਖ ਲਈ ਆਪਾਂ ਇੱਥੇ ਬੈਠੇ ਹਾਂ, ਜਦ ਸੂਰਜ ਚੜੂਗਾ ਨਾ ਸਵੇਰੇ ਫਿਰ ਦੇਖ ਲਈ ਹੁਣ ਕੀ ਹੋ ਰਿਹਾ, ਸਵੇਰੇ ਕੀ ਹੋਵੇਗਾ। ਮਰਦਾਨਾ ਹੈਰਾਨ ਹੋ ਗਿਆ। ਕਹਿ ਰਾਤ ਲਖੀ ਜਦ ਸੂਰਜ ਨੇ ਲਾਸ਼ਾਂ ਸਿੱਟੀਆਂ ਦੁਨੀਆਂ ਉੱਤੇ, ਅੰਧਕਾਰ ਦੂਰ ਕਰਿਆ ਤਾਂ ਉੱਥੋਂ ਕੂਕਾਂ ਪੈਣੀਆਂ ਸ਼ੁਰੂ ਹੋ ਗਈਆਂ ਉਹਨਾਂ ਹੀ ਮਹਿਲਾਂ ਦੇ ਵਿੱਚੋਂ ਗੁਰੂ। ਆਓ ਜਦ ਚਾਰ ਗੱਲਾਂ ਭਿੜ ਜਾਣਗੀਆਂ ਨਾ, ਉਹ ਗੱਲਾਂ ਦਾ ਪਤਾ ਨਹੀਂ ਹੈ ਕਿਸੇ ਨੂੰ, ਨਹੀਂ ਇਹ ਤਾਂ ਚਰਜਵਾਤ ਹੈ। ਕਹਿੰਦੇ ਅੰਨ ਗੱਲ ਮੁੱਕ ਜਾਵੇ, ਪ੍ਰਾਣ ਮੁੱਕ ਜਾਣ, ਉਹ ਜਗ੍ਹਾ ਆ ਜਾਵੇ, ਬਹਾਨਾ ਬਣ ਜਾਵੇ, ਫਿਰ ਇਨਸਾਨ ਸਰੀਰ ਚੋਂ ਨਿਕਲਦਾ। ਰੂਹ ਹੈ ਜਿਹੜੀ, ਆਹ ਮੈਂ ਤੁਹਾਨੂੰ ਦਿੱਲੀ ਵੀ ਸੁਣਾਉਣਾ, ਪਰ ਦੀ ਗੱਲ ਹੈ, ਕਿਸੇ ਪ੍ਰੇਮੀ ਨੇ ਮੈਨੂੰ ਦੱਸਿਆ, ਬਹੁਤ ਆਉਂਦਾ ਜਾਂਦਾ ਉਹ ਲਾਈਨੋਂ ਪਾਰ ਰਹਿੰਦਾ। ਉਹਨੇ ਲੜਕੀ ਮੰਗੀ, ਵਿਆਹ ਕਰ ਦਿੱਤਾ ਲੜਕੀ ਦਾ, ਬਰਾਤ ਆ ਗਈ, ਵਾਜੇ ਵੱਜਦੇ ਨੇ, ਦਰਬਾਰ ਸਾਹਿਬ ਪ੍ਰਕਾਸ਼ ਹੈ ਜਿਹੜਾ ਲਾੜਾ, ਉਹ ਆ ਕੇ ਦਰਬਾਰ ਦੇ ਸਾਹਮਣੇ ਟਾਬੇ ਬੈਠ ਗਿਆ ਲਾਵਾਂ ਲੈਣ ਵਾਸਤੇ। ਉਹ ਪਰਮੇਸ਼ਰ ਨੂੰ ਭਾਈ ਨਾ ਗੱਲ ਕਰਮ ਖੋ, ਉਹ ਬੈਠਾ ਹੀ ਬਸ ਅੱਖਾਂ ਮਰੋੜ ਗਿਆ, ਬੈਠਾ ਹੀ ਤੁਰ ਗਿਆ ਜਿੱਦ ਨੂੰ ਜਾਣਾ ਦੀ ਪੜੋ। ਇਹ ਤਾਂ ਸਰਜ ਬਾਤ ਹੈ।
ਉੱਠ ਚੱਲਣਾ ਪਰਵਾਤੇ ਰਹਿਣ
ਕੂਕਾਂ ਪੈਣੀਆਂ ਸ਼ੁਰੂ ਹੋਈਆਂ, ਮਰਦਾਨਾ ਦਾ ਹੱਕਾ ਬੱਕਾ ਰਹਿ ਗਿਆ। ਕਹਿੰਦਾ ਮਹਾਰਾਜ ਇਹ ਕੀ ਬਣਿਆ, ਕਿਹੜਾ ਇਸ ਨੂੰ ਕੋਈ ਜਾਣ ਨਹੀਂ ਸਕਦਾ, ਆਪਾਂ ਪੱਗ ਜੀਵ ਕੀ ਜਾਣ ਸਕਦੇ ਹਾਂ। ਓ ਮਹਾਤਮਾ ਤਰਕਾਲੀ ਦੁਕਾਨ ਤੇ ਬੈਠਾ, ਉਹ ਬਣੀਆਂ ਬੈਠਾ, ਪ੍ਰਚੂਨ ਦੀ ਦੁਕਾਨ ਹੈ, ਸਾਹਮਣੇ ਤਗਾਰੀਆਂ ਤਗੂਰੀਆਂ ਜਾਂ ਬੋਰੀਆਂ ਦੇ ਵਿੱਚ ਛੋਲੇ ਆਦਿ ਕੇ ਜੇ ਸਭ ਕੁਛ ਪਾਇਆ ਹੁੰਦਾ ਉਹਨਾਂ ਦਾ। ਉਹ ਸ਼ਹਿਰ ਦੇ ਵਿੱਚ ਰਾਜੇ ਦਾ ਕੋਈ ਐਸੀ ਗੱਲ ਹੋ ਗਈ ਸੀ, 60 ਰੁਪਈਏ ਜੁਰਮਾਨਾ ਲਾ ਸੀ ਜਿਹੜਾ ਕੋਈ ਹੱਸੇ ਸ਼ਹਿਰ ਦੇ ਵਿੱਚ, ਹੱਸਣਾ ਬੰਦ ਕਰਿਆ ਹੋਇਆ ਸੀ। ਉੱਥੇ ਮਹਾਤਮਾ ਹੁੰਦੇ ਨੇ ਬੇਪਰਵਾਹ। ਗੁਰਬਾਣੀ ਨੇ ਵੀ ਦੱਸਿਆ ਨਾ ਰੰਗ ਆਸਾਂ, ਗੁਰੂ ਨੇ ਸਾਡੇ ਨੇ ਦੱਸਿਆ ਰੰਗ ਆਸਾਂ, ਹਰ ਇੱਕ ਨਹੀਂ ਹੱਸ ਸਕਦਾ, ਨਹੀਂ ਹੱਸ ਸਕਦਾ। ਜਿਹੜਾ ਗੁਰਮੁਖ ਹੋਵੇਗਾ, ਤਰਕਾਲੀ ਹੋਵੇਗਾ, ਮਹਾਂਪੁਰਸ਼ ਜਾਂ ਗੁਰਸਿੱਖ ਹੋਵੇਗਾ, ਉਹ ਹੱਸੇਗਾ ਗੁਰਮੁਖ। ਜਿਵੇਂ ਭਾਈ ਭਿਖਾਰੀ ਗੁਜਰਾਤ ਦੇ ਰਹਿਣ ਵਾਲਾ ਆਪਣੇ ਲੜਕੇ ਨੂੰ ਵਿਆਉਣ ਗਿਆ, ਕੋਈ ਸਿੱਖ ਆਇਆ ਪਰਖ ਕਰਨ ਵਾਸਤੇ, ਮਹਾਰਾਜ ਨੇ ਕਿਹਾ ਜਾ ਦੇਖਿਆ ਹੈਗੇ ਸਾਡੇ ਸਿੱਖ, ਜਦ 2 ਮੀਲ ਰਹਿ ਜਾਣਾ ਪਿੰਡ ਤੋਂ, ਉਹ ਤੀ ਤਰਕਾਲੀ, ਉਹਨੂੰ ਪਤਾ ਸੀ ਵੀ ਪਰਮੇਸ਼ਰ ਦੀ ਖੇਡ ਹੈ ਇਹ, ਤੇ ਆਪਾਂ ਤਾਂ ਜਦੀ ਲਿਟਣ ਲੱਗ ਜਾਈਏ। ਪਰ ਉਸਦਾ ਪੁੱਤਰ ਚੜਾਈ ਕਰ ਗਿਆ, ਸਾਰੀ ਬਰਾਤ ਰੋਂਦੀ ਹੈ, ਸਾਰਾ ਵਾਤਾਵਰਣ ਰੋਣ ਲੱਗ ਗਿਆ, ਪਰ ਭਾਈ ਬੁਖਾਰੀ ਜੀ ਹੱਸਦਾ ਹੈ, ਕਹਿੰਦਾ ਗੁਰਮੁਖੋ ਰੋਨੇ ਕਿਉਂ ਭਾਈ? ਕਹਿੰਦੇ ਰੋਈਏ ਨਾ, ਏਦੂ ਹੋਰ ਪਰੇ ਜ਼ੁਲਮ ਕੀ ਹੋਵੇਗਾ? ਕਹਿੰਦੇ ਕੀ ਜ਼ੁਲਮ ਹੋ ਗਿਆ? ਕਹਿੰਦੇ ਤੇਰਾ ਜਵਾਨ ਪੁੱਤਰ ਮਰ ਗਿਆ, ਬਗਾਨੀ ਜਵਾਨ ਧੀ ਰੰਡੀ ਹੋ ਗਈ, ਏਦੂ ਹੋਰ ਕੀ ਹੋਵੇਗਾ? ਭਾਈ ਬੁਖਾਰੀ ਕਹਿੰਦਾ ਇਹ ਤਾਂ ਪਰਮੇਸ਼ਰ ਦੀ ਮੌਜ ਆ ਬਈ, ਇਹਦਾ ਪਰਮੇਸ਼ਰ ਦੀ ਨੇਤਾ, ਪਰਮੇਸ਼ਰੇ ਜਾਣਦਾ ਇਸ ਨੂੰ, ਆਪਾਂ ਨਹੀਂ ਜਾਣ ਸਕਦੇ। ਕਹਿੰਦੇ ਭਾਈ ਬੁਖਾਰੀ ਜੀ, ਜੇ ਐਸਾ ਤੀ ਤੂੰ ਤਰਕਾਲੀਆਂ ਜਾਣਦਾ, ਤੂੰ ਫਿਰ 5ਵੇਂ ਪਾਤਸ਼ਾਹ ਮਹਾਰਾਜ ਜੀ ਤੇ ਤੂੰ ਆਪਣੇ ਬੱਚੇ ਦੀ ਉਮਰ ਵਧਾ ਲੈਂਦਾ। ਕਹਿੰਦੇ ਗੁਰੂ ਕੋਲੋਂ ਇਹ ਵਸਤੂ ਮੰਗਣੀ ਹੈ? ਉਹ ਮਨੁੱਖਾ ਦੇ ਗੁਰੂ ਕੋਲੋਂ ਇਹ ਵਸਤੂ ਮੰਗਣ ਨੂੰ ਮਿਲੀ ਹੈ? ਇਹ ਤਾਂ ਕਰਮਾਂ ਅਨੁਸਾਰ ਆਈ ਜਾਂਦੇ ਨੇ, ਤੁਰੀ ਜਾਂਦੇ ਨੇ, ਇਤਨਾ ਹੀ ਸੰਬੰਧ ਇਹਦਾ ਸਾਡੇ ਨਾਲ ਚਲਿਆ ਗਿਆ, ਕਿਤੇ ਹੋਰ ਸੰਬੰਧ ਪਾ ਲੇਗਾ ਜਾ ਕੇ? ਉਹ ਇਸ ਤਰ੍ਹਾਂ ਨਾਲ ਜਿਹੜਾ ਪਰਮੇਸ਼ਰ ਦੀ ਜਿਹੜੀ ਕੁਦਰਤਾ, ਗੁਰਮੁਖ ਇਸ ਨੂੰ ਕੋਈ ਜਾਣ ਨਹੀਂ ਸਕਦਾ। ਉਹ ਬਸਮਾਦ ਹੁੰਦੇ ਨੇ, ਉਹ ਬੈਠਾ ਉਹ ਸਾਧੂ ਦੁਕਾਨ ਤੇ, ਇੱਕ ਬੱਕਰਾ ਭੱਜਿਆ ਆਉਂਦਾ, ਉਹਦੇ ਕੰਨੀ ਦੇਖ ਕੇ ਹੱਸ ਪਿਆ ਬੜੋ ਪ੍ਰੇਮ ਨਾਲ।
ਰੰਗ ਰੋਂਦੇ ਰੰਗਾਂ ਦੇ ਵਿੱਚ ਨੱਚਦੇ, ਰੰਗ ਰੋਂਦੇ ਰੰਗ ਰੋਂਦੇ ਰੰਗਾਂ ਦੇ ਵਿੱਚ ਨੱਚਦੇ, ਪਰਵਾਰ ਅੱਡੇ ਦੀ ਨੱਚਦੇ
ਸਾਡਾ ਹੈ
Thank you.
तत् वेते आपो अपने मतान अनुसार वो अपने रंगा दे विच हसदे ने रंगा दे विच रोंदे ने अहिजिआं नूं ही सारी दुनिया दा राजा दस्सिआ साडे गुरु ने वस्ता टुटी झूफड़ी चीर सब छिन्ना जात ना पत ना आदरो ध्यान परमिन्ना मित्र ना हिटतन रूपहीन किश शाक ना सिन्ना राजा सगली शिष्ट का हर नाम मन पिन्ना तिसकी तूड़ मन उदरे प्रभ होए सो प्रसन्ना जिहड़ा पदार्थ है ए परमार्थ नाल संबंध नहीं रखदा ए बिहार नाल संबंध रखदा पर जिहड़ा परमार्थ है वो तो आत्मा नाल संबंध रखदा कदे पदार्थवादी भी वेशा राजा रहा जिहड़े है राजे लोग ने पदार्थवादी ने ये कदे वेशा रहे ने नी जिहड़ा आत्मवादी है वो वेशा रहेगा आपां अपने नवें गुरु नूं पुछदे हां गुरु तेग बहादुर महाराज नूं पुछदे हां जिन्हां ने इत्थे आके किसे दा धर्म बचाया सी धर्म ओ दादे ने नाम रहो साधु रहो सिख भी कह सकते सी पर सिख और साधु इको ही ने दोई ये उरले ने ना आपा लोग हाँ आपा ये फस जाने जे कि आप उच्चे उठ के देखिए आपू शांका ही नहीं रहना फिर ता ही तो आप दुखी होंने ता ही तो करते ही किरत न देख के विस्वाद नहीं होंगे आप बद घट बोलते और इस तरह के नाल दस्या नाम रहो नाम की दा नामी दा दो बख ने हर एक नामी है एक नाम है एक नाम नू जपन वाले ने साधु जां सिख नामी जो लाए हुए ने शरीर लाए नहीं होना है नामी दे विच शरीर नाल नाम नहीं जपना है नहीं शरीर तो एक वसीला है नाम तो इन्हें जवान नाल जपना बहुत युवतियां ने नाम जपन दिया चार वेला बाणिया ही ने बैखड़ी बाणी है फिर मध्यमा बाणी है बसंती बाणी है परा बाणी है सास ग्रास है रोम रोम है फिर उतने मंडलों का भजन है एदा जाप है ना फिर जपा शुरू होंगे अगे वो रब का देश है आहा ये मात लोक है ये कर्म लोक है इच्छे आके कर्म करता इंसान शरीर के संबंध करके और इस तरह के नाल फिर जिहड़ा साधु है गुरसिख है वो रहिंदा क्यों है रहिंदा कौन है दुनिया च आत्मा जिहड़ा सरगुण सतगुरु का शरीर है ना निर्गुण तो सरगुण होया होया है वो सरगुण शरीर भी नहीं उसका रहना है जिहड़ा उहदा निर्गुण स्वरूप है वो हमेशा रहेगा जिहड़े साधु ने जिहड़े गुरसिख ने जिहड़े होर आरफ लोग ने वो आत्मा दे विच सुरत मिलाउंदे ने जानी अपने आप नूं आत्मा च मिला के आत्मा स्वरूप बन जांदे ने जद अपना नाम रूप ही भुल गया फिर उस नूं याद कैसे करेगा ये जे जेड़े साधु ने उन्हां दी इबादत दस्सिआ तिन रहणगे नाम रहो नामी दा जेड़ा नाम है नाम रहो साधु रहो गुर
ਉਹ ਨਿਰਾਕਾਰ ਗੋਬਿੰਦ, ਬਹੁਤ ਨਾਮ ਨੇ ਉਸ ਤੇ। ਨਾਮਦੇਵ ਜੀ ਨੇ ਗੋਬਿੰਦ ਜਪਿਆ। ਆਪਾਂ ਗੁਰੂ ਘਰ ਦੇ ਵਿੱਚ ਗੁਰਸਿੱਖਾਂ ਬਾਣੀ ਜ਼ਰੂਰ ਪੜ੍ਹਦੇ ਹਾਂ, ਬਾਣੀ ਦੇ ਵਿੱਚ ਨਾਮ ਸਾਰੇ ਆਉਂਦੇ ਨੇ, ਪਰ ਮੁੱਖ ਨਾਮ ਆਪਣਾ ਵਾਹਿਗੁਰੂ ਹੈ। ਜਦ ਆਪਾਂ ਬੈਠ ਕੇ ਅਭਿਆਸ ਕਰਨਾ ਨਾ, ਤਾਂ ਫਿਰ ਆ ਤਾਂ ਮੂਲ ਮੰਤਰ ਹੈ, ਫਿਰ ਵਾਹਿਗੁਰੂ ਮੰਤਰ ਆ ਉਹਦਾ ਅਭਿਆਸ ਕਰੀਦਾ ਹੁੰਦਾ। ਜਿਵੇਂ ਦੁਨੀਆਂ ਦੇ ਪਦਾਰਥਾਂ ਦਾ ਅਭਿਆਸ ਕਰਦੇ ਹਾਂ ਨਾ, ਕੋਈ ਪੁਰਜਾ ਪੈਦਾ ਕਰਨਾ, ਸਾਇੰਸ ਜਿਵੇਂ ਕਰਦੀ ਹੈ, ਫਿਰ ਉਸਦਾ ਅਭਿਆਸ ਕਰਦੀ ਆ ਉਹ। ਉੱਥੇ ਵੀ ਅਭਿਆਸ ਕਰਨਾ ਪੈਂਦਾ। ਉਹ ਅਭਿਆਸ ਕਾਹਦੇ ਕਰਨਾ? ਜਿਹੜਾ ਆਪਣਾ ਮਨ ਹੈ ਨਾ, ਮਨ ਇਹ ਸੁਰਤ, ਇਹਦੇ ਦੁਆਰਾ ਨਾਮ ਦੇ ਵਿੱਚੋਂ ਨਾਮੀ ਪ੍ਰਗਟ ਕਰਨਾ। ਜਾਂ ਨਾਮੀ ਪ੍ਰਗਟ ਹੋ ਗਿਆ, ਫਿਰ ਨਾਮੀ ਕਿਤੇ ਜਾਂਦਾ ਹੁੰਦਾ? ਨਾਮੀ ਨੇ ਤਾਂ ਕਿਤੇ ਜਾਣਾ ਹੀ ਨਹੀਂ, ਤੇ ਉਹੀ ਰਾਜਾ ਹੋਇਆ ਨਾ, ਫਿਰ ਹਮੇਸ਼ਾ ਉਸੇ ਦਾ ਹੀ ਰਾਜ ਹੋਇਆ ਨਾ। ਅਗਲਾ ਚਾਰ ਦਿਨ ਦੇ ਰਾਜ ਨੇ ਤੁਰ ਜਾਂਦੇ ਨੇ, ਫਿਰ ਤੁਰ ਕੇ ਆਪ ਵੀ ਤੁਰੀ ਜਾਂਦੇ ਨੇ, ਗਾਹਾਂ ਵੀ ਆਪਾਂ ਵੀ ਤੁਰੀ ਜਾਣਾ, ਆਪਣੇ ਵੀ ਭੈਣ ਭਰਾ ਸਭ ਤੁਰੀ ਜਾਂਦੇ ਨੇ। ਜਿਹੜਾ ਆਤਮਾ ਦੇ ਵਿੱਚ ਲਾਇਆ ਹੋ ਗਿਆ ਨਾ, ਉਹ ਸਰੀਰ ਕਰਕੇ ਤੁਰੂਗਾ, ਤੇ ਆਤਮਾ ਕਰਕੇ ਫਿਰ ਉਹ ਹਮੇਸ਼ਾ ਉਸਦਾ ਨਾਮ ਰਹੇਗਾ। ਨਾਮ ਰਹੇ, ਸਾਧੂ ਰਹੇ। ਜਿਵੇਂ ਕਵੀਧਰ ਮਹਾਰਾਜ ਨੇ ਵੀ ਸਿੱਖਾ ਵਰਤੀ, ਕਹਿਣਗੇ ਜੋ ਹਮਕੋ ਪਰਮੇਸ਼ਰ ਉਚਰੈ। ਇੱਥੇ ਹੁਣ ਵਿਅੰਗ ਵਚਨ ਆ ਇਹ, ਉਹ ਸਰੀਰ ਅੱਗੇ ਰੱਖਿਆ ਉਹਨਾਂ ਨੇ, ਜਿਹੜਾ ਉਹਨਾਂ ਦਾ ਨਿਰਾਕਾਰ ਸਰੂਪ ਹੈ ਉਹ ਤਾਂ ਹਮੇਸ਼ਾ। ਬਈ ਸਾਡੇ ਸਰੀਰ ਨੂੰ ਕਿਤੇ ਵਾਹਿਗੁਰੂ ਨਾ ਮੰਨ ਲਿਓ, ਸਾਡਾ ਜਿਹੜਾ ਅਸਲੀ ਸਰੂਪ ਆ ਉਹ ਤਾਂ ਨਿਰਾਕਾਰ ਹੈ। ਔਰ ਇਸ ਤਰ੍ਹਾਂ ਨੇ ਦੱਸਿਆ ਵੀ ਤਿੰਨਾਂ ਚੋਂ ਇਹ ਇੱਕ ਰਹੇਗਾ, ਸਾਧੂ ਰਹੇਗਾ, ਕਿਆ ਨਾਮ ਰਹੇਗਾ, ਫਿਰ ਨਾਮੀ ਰਹੇਗਾ। ਬੜੋ ਪ੍ਰੇਮ ਨਾਲ ਦੱਸਿਆ
ਰਾਜ ਲਿਓ ਅਵਨਾਸੀ ਹਰੀ ਦਿਆ ਭਗਤਾਂ
ਨੇ।
ਸਾਹਿਬ ਜੀ ਨੇ ਵੀ ਲਿਖਿਆ, ਦਾਸ ਕਬੀਰ ਚੜਿਓ ਗੜ ਉੱਪਰ। ਗੜ ਕੌਣ ਹੈ? ਆਤਮਾ। ਬਹੁਤ ਨਾਮ ਨੇ, ਇਹਨੂੰ ਦਸਵਾਂ ਦੁਆਰ ਵੀ ਕਹਿੰਦੇ ਨੇ, ਤ੍ਰਿਕੁਟੀ ਉਰੇ ਹੈ। ਔਰ ਇਸ ਤਰ੍ਹਾਂ ਨਾਲ ਹੌਲੀ ਹੌਲੀ ਜਿਹੜੇ ਨਾਮ ਦਾ ਅਭਿਆਸ, ਪਹਿਲਾਂ ਤਾਂ ਪੰਜ ਬਾਣੀਆਂ ਹੀ ਨੇ, ਉਹ ਸਰੀਰ ਚ ਨੇ ਥੱਲੇ, ਜਵਾਨ ਤੋਂ ਲੈ ਕੇ ਨਾਭੀ ਤਾਈ ਨੇ ਉਹ, ਫਿਰ ਸਾਹ ਨਾਲ ਹੈ, ਫਿਰ ਰੋਮ ਰੋਮ ਹੈ, ਫਿਰ ਇੱਥੋਂ ਅੱਗੇ ਜਪਾ ਉੱਠਦਾ। ਜਦ ਇਸ ਦੇ ਵਿੱਚ ਸਾਰਾ ਨਿਪੁੰਨ ਹੋ ਜਾਵੇਗਾ, ਆਪਣੀ ਸੁਰਤ ਨੂੰ ਨਾਮ ਦੇ ਨਾਲ ਸੁਰ ਕਰ ਦੇਵੇਗਾ। ਸੁਰ ਜੇ ਸੁਰ ਨਹੀਂ ਹੋਈ ਨਾ, ਫਿਰ ਰਾਸ ਨਹੀਂ ਆਉਂਦਾ ਹੁੰਦਾ, ਆਨੰਦ ਨਹੀਂ, ਮਨ ਟਿਕਦਾ ਨਹੀਂ ਹੁੰਦਾ। ਫਿਰ ਟਿਕਦਾ ਕਾਹਦਾ ਹੈ? ਜਦ ਸੁਰ ਹੋ ਗਿਆ ਨਾਮ ਦੇ ਨਾਲ, ਨਾਮ ਹੀ ਰਹਿ ਗਿਆ। ਸਾਰੀ ਦੁਨੀਆ ਨਾਮ ਦੇ ਵਿੱਚ ਆ, ਸਾਰੇ ਪਦਾਰਥ ਨਾਮ ਦੇ ਵਿੱਚ ਨੇ, ਸਾਰੀ ਦੁਨੀਆ ਦੀ ਸ਼ਾਂਤੀ ਨਾਮ ਦੇ ਵਿੱਚ ਹੈ। ਜੇ ਤੂੰ ਲੈਣੀ ਚਾਹੁੰਦਾ ਤੇ ਫਿਰ ਆਪਣੀ ਸੁਰਤ ਨੂੰ ਨਾਮ ਨਾਲ ਜੋੜਨੀ ਸ਼ੁਰੂ ਕਰ ਦੇਖ ਫਿਰ ਨਾਮ ਦੇ ਕਿਵੇਂ ਪਹਾੜੇ ਪੈਣਗੇ। ਤੈਨੂੰ ਤਾਂ ਸਰੀਰ ਦਾ ਵੀ ਪਤਾ ਨਹੀਂ ਰਹਿਣਾ, ਸਰੀਰ ਇਤਨਾ ਠੰਡਾ ਹੋ ਜਾਵੇਗਾ, ਜਿਵੇਂ ਕਿਸੇ ਇਨਸਾਨ ਤੇ ਬਰਫ਼ ਰੱਖ ਦਿਓ, ਸੁੰਨ ਹੋਜੂ, ਭੁੱਲ ਜੂ ਆਪਣੇ ਆਪ ਨੂੰ। ਇਤਨਾ ਠੰਡਾ ਨਾਮ ਹੈ। ਆਹੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਮਹਾਤਮਾ ਜਾਂ ਜਿਹੜੇ ਹਮੇਸ਼ਾ ਰਹਿੰਦੇ ਨੇ, ਵਸਤਾ ਟੁੱਟੀ ਝੂ ਛੁੱਟੀ। ਹੁਣ ਆਪਣਾ ਗੁਰੂ ਕਹਿੰਦਾ ਕਦੇ ਟੁੱਟੀ ਹੋਈ ਛਪਰੀ ਹੋਵੇ, ਚਾਹੇ ਪਾਟੇ ਹੋਏ ਲੀੜੇ ਹੋਣ, ਬਾਹਰ ਅੰਦਰ ਫਿਰਦਾ ਹੋਵੇ, ਕੋਈ ਬੁਲਾਉਂਦਾ ਵੀ ਨਾ ਹੋਵੇ, ਚੰਗਾ ਰੰਗ ਰੂਪ ਵੀ ਨਾ ਹੋਵੇ, ਜਾਤ ਪਾਤ ਨਾ ਚੰਗੀ ਹੋਵੇ। ਹੁਣ ਵਾਲਮੀਕ ਦੀ ਕੀ ਜਾਤ ਪਾਤ ਸੀ ਗੁਰਮੁਖ? ਦੁਨਿਆਵੀ ਨੁਕਤਾ ਨਿਗਾਹ ਨਾਲ ਹੈ, ਇਹ ਪਰਮਾਰਥ ਨਾਲ ਨਹੀਂ। ਪਰਮਾਰਥ ਨਾਲ ਤਾਂ ਉਹ ਰਾਜੇ ਦਾ ਮੁਕਾਬਲਾ ਨਹੀਂ ਕਰ ਸਕਦੇ ਸੀ। ਪਰਮਾਰਸੀ ਰਿਸ਼ਤੇ ਦੁਆਰਾ ਤਾਂ ਚੱਕਰਵਰਤੀ ਰਾਜਾ ਉਹਦੀਆਂ ਦੇਹੜੀਆਂ ਚ ਹੱਥ ਬੰਨੀ ਖੜਾ ਹੈ, ਉਹ ਅੰਦਰ ਬੈਠਾ ਮੌਜ ਨਾਲ। ਉਹ ਕਾਦਰ ਦੀ ਕੁਦਰਤ ਦੇਖਦਾ, ਪਰਮੇਸ਼ਰ ਦੇ ਰੰਗ ਦੇਖਦਾ ਬੈਠਾ। ਪੜੋ ਬਈ ਦੇਖੋ ਰਾਜਾ ਤੇਰਾ ਮੂਹਰੇ ਖੜਾ ਹੈ।
ਯਾਰੇ ਜੀ ਰਾਜਾ ਸਾਰੀ ਦੁਨੀਆ
ਜਾਂ ਖਿਆਲ ਨਾਮ ਦੇ ਵਿੱਚ ਲਾਏ ਹੋ ਗਿਆ ਨਾ, ਕਹਿੰਦੇ ਸਾਰੀ ਦੁਨੀਆ ਦਾ ਰਾਜਾ। ਆਮ ਰਾਜੇ ਤਾਂ ਇੱਕੋ ਹੀ ਇਲਾਕੇ ਦੇ ਹੁੰਦੇ ਨੇ ਨਾ, ਜਾਂ ਇੱਕ ਮੁਲਕ ਦੇ ਹੁੰਦੇ ਨੇ। ਦੇਖ ਲਓ 300 ਕੰਨੀ ਕਿੰਨਾ, 60 ਕੰਨੀ, ਇੰਨੇ ਰਾਜੇ ਨੇ, ਲੈਦਾ ਲੈਦਾ ਮੁਲਕ ਨੇ। ਪਰ ਜਿਹੜਾ ਪਰਮੇਸ਼ਰ ਦਾ ਪਿਆਰ ਹੈ ਉਹ ਸਾਰਿਆਂ ਤੋਂ ਉੱਤੋਂ ਦੀ ਆ ਉਹਨਾਂ ਦੇ, ਕਿ ਉਹ ਸਦੀਵੀ ਹੈ ਨਾ। ਉਹ ਅਵਨਾਸੀ ਪਦ ਦੇ ਵਿੱਚ ਚਲਿਆ ਗਿਆ, ਇਹ ਨਾਸੀ ਹੈ। ਕਦੇ ਸਾਰੀ ਦੁਨੀਆ ਦਾ ਰਾਜਾ ਹੋਵੇਗਾ ਨਹੀਂ, ਇੱਕ ਇਲਾਕੇ ਦਾ ਹੋਵੇਗਾ। और इस तरह ने ना जीदा मन परमेश्वर के नाम के लाया हो गया। चार किस्म की समाधि दसी है, ये पहली ही समाधि है जे अजे होर ने तीन गाह जिहड़े व्यास करदे ने उन्हां नूं पता है इन्हां गल्लां दा, जां साडा गुरु दत्त बाणी लिखिया आया सारियां ने युक्तियां उक्तियां जोगत है। दादे ने शब्द रूप साब कल्प समाधि है, ये शब्द आपो अपने मत अनुसार कोई कलाम कहिंदा, कोई राम कहिंदा, कोई खुदा कहिंदा, कोई अल्लाह कहिंदा, कोई वाहिगुरु कहिंदा, कोई गोविंद कहिंदा, बहुत नाम ने परमेश्वर दे, अनंत नाम ने गुरमुख, असी वाहिगुरु कहने हां। और इस तरह जेड़े नाम भी मिल गया ए फिर शब्द रूप जेड़ा एदा फुरना ना वो शब्द ही रह जाएगा, शब्द जे शब्द ही है उत्थे फिर फुरना कोई नहीं है, उन्हें कहने समाधि वह जड़ा वो नाश नहीं है। और इस तरह के नाल महात्मा जड़ा बैठा मौत चावनी च, हूं राजे का आर्डर है भी जड़ा सूगा 60 रुपये जुर्माना, हूं बकरा भजया हों बस पशु है, पशु का सुभाव है दाने मूंह पाँगा, उस बकरे ने आके छोलियां का बुरक भर लिया, वो बनी ने मारी छाल, बकरे का जाके मूंह फड़ के मूंह से मुक्की मार के छोले बोरी च सटा ले, बकरा छड़ता भज गया बकरा, वो महात्मा हसन लग गए। परमेश्वर का रंग कुदरत देख के ना वो हसन लग गए, वो कहना मां कोलखड़ दी चवाही फड़ लिया लाला रख इत 60 रुपये नहीं तुर कहां जेल नू, खैर उन्हें 60 रुपये देते ते महात्मा नू कहना महाराज जी पता तो थोनू भी सीगा भी जे हसू कोई तो 60 रुपये जुर्माना तुसी मेरी दुकान ते बैठे सी ते फिर तुसी हसे क्यों सी, महात्मा ने तैं की लेना है, तैं की लेना बढ़िया तू अपना काम करी जा, परमेश्वर दिया रमजा परमेश्वर दे जो विधान है वह तो परमेश्वर दे प्यारे ही जानते होंगे। कहना जी नहीं जरूर दसो मैनू, मेरे 60 रुपये जाया चले गए, कह लगा सुनना ही है, कहना हां जी, कहना जरा आ बकरा तेरा प्यो सीगा, आ जरा बकरा था मूह चो दाने छटा ले मुक्की मार के ए तेरा प्यो थी, हैरान हो गया बनिया, कहना महाराज जी जे तुसी मैनू पहला दस देंदे ते फिर मैं तो उस तो मुल लै लैंदा, मैं इहदी सेवा करदा, ये तो फिर परमेश्वर जी खेड दे विच विघन पाउणा, भगत का समा सिख तो पक्की करदे हुंदे हन पक्की, जिस तरह हापड़ एक रूह आई महाराज जी को आके बोली, महाराज कहते की चाहना, कहना नजात सीगा मुसलमान थी, महाराज कहते भी नजात तो सीधी हुंदी नहीं हुंदी, परमेश्वर का असूल है, परमेश्वर का विधान बनाया होया, पहला रूह इंसान च आवेगी, यानी इंसान की आदमी दे विच आवेगी है, फिर यह परमेश्वर की बंदगी करे गुरु वाला बन के तद निजात मिलेगी, सीधी निजात नहीं मिलेगी। महापुरश का समा परमेश्वर का किया होया पक्का करते होंगे ने, हां तो निजात मंग ली कि असी तेन सीधी निजात नहीं मुक्त नहीं कर सकते तेन नहीं, हां तेन जुगती दस दें तेरे असी जो तो बेनती करी है तेन दस दें जो मनुखा मनुखा दे मुक्त होगी, कह लगे तेन मनुखा दे सकते हैं मनुखा दे रूह नसान चो या होर किसी रूह चो कड के दूई रूह पा देना ਇਹ ਮਹਾਂਪੁਰਸ਼ਾਂ ਦੇ ਵਿੱਚ ਤਾਕਤ ਹੁੰਦੀ ਹੈ, ਹਰ ਇੱਕ 'ਚ ਨਹੀਂ ਹੁੰਦੀ ਹੈ। ਉਹ ਵੀ ਜਿਹੜਾ ਤਰਕਾਲੀ ਹੋਵੇਗਾ ਉਹਦੇ 'ਚ ਹੁੰਦੀ ਹੈ। ਸਤਿਵਚਨ ਜੀ, ਕਿਰਪਾ ਕਰੋ, ਮੈਂ ਤਾਂ ਸਾਰਾ ਕੁਛ ਦੇਖਿਆ ਪਿੱਛੇ, ਬਹੁਤ ਕੁਛ ਮੈਂ ਦੇਖਿਆ, ਬੜਾ ਪਾਪ ਕਰੇ ਨੇ, ਮੈਂ ਬਹੁਤ ਪਾਪੀ ਹਾਂ, ਮੈਂ ਤਾਂ ਮੈਂ ਨਜਾਤ ਚਾਹੁੰਦਾ, ਮੈਂ ਮੁਕਤ ਹੋ ਜਾ ਕਿਸੇ ਤਰੀਕੇ ਸਿਰ। ਕਹਿੰਦੇ ਤੈਨੂੰ ਮਨੁੱਖਾਂ ਦੇ ਦਿੰਦੇ ਹਾਂ, ਮਨੁੱਖਾਂ ਦੇ ਵਿੱਚ ਆ ਕੇ ਬੰਦਗੀ ਕਰਕੇ ਤੇਰੇ ਨਜਾਤ ਪ੍ਰਾਪਤ ਹੋ, ਜਿਵੇਂ ਆਪਾਂ ਨੂੰ ਹੁਣ ਮਨੁੱਖਾਂ ਦੇ ਵੀ ਦੇ ਹੋਈ ਹੈ। ਆਪਾਂ ਗੁਰੂ ਵਾਲੇ ਬਣ ਜਾਈਏ, ਗੁਰੂ ਵਾਲੇ ਬਣ ਕੇ ਤੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਈਏ। ਨਾਮ ਜਪਦਿਆਂ ਜਪਦਿਆਂ ਆਪਣੀ ਸੁਰਤ ਨੂੰ ਨਾਮ ਚ ਲਾਇਆ ਕਰ ਦਈਏ, ਨਾਮ ਮਰਦਾ ਨਹੀਂ। ਕਦੇ ਪਰਮੇਸ਼ਰ ਦਾ ਨਾਮ ਵੀ ਮਰਦਾ ਦੇਖਿਆ? ਜਦ ਨਾਮ ਹੀ ਨਹੀਂ ਮਰਦਾ, ਨਾਮੀ ਨੇ ਕਿੱਥੋਂ ਮਰਨਾ? ਨਾਮ ਹਮੇਸ਼ਾ ਰਹੇਗਾ। ਮੈਂ ਇਸ ਤਰ੍ਹਾਂ ਦੇ ਨਾਲ ਕਹਿੰਦਾ, ਮਹਾਰਾਜ ਜੀ ਫਿਰ ਇਉਂ ਕਰ ਦਿਓ। ਫਿਰ ਉਹ ਲਲਤੋਂ ਦਾ ਦਿੱਕ ਗਾਇੜ ਗੜ, ਉਹਦੇ ਔਲਾਦ ਨਹੀਂ ਸੀ, 12 ਸਾਲ ਦੀ ਲੜਕੀ ਸੀ। ਉਹ ਮਹਾਰਾਜ ਦੇ ਅੱਗੇ ਪ੍ਰਾਰਥਨਾ ਕਰਦਾ ਹੁੰਦਾ ਸੀ, ਕਹਿੰਦੇ ਕੋਈ ਨੀ, ਟਾਈਮ ਆਵੇਗਾ, ਧੀਰੇ ਧੀਰੇ ਸਭ ਕੁਛ ਹੋ ਜਾਂਦਾ, ਪਰਮੇਸ਼ਰ ਕਰ ਦਿੰਦਾ, ਉਹ ਵਿਧੀ ਬਣਾ ਦਿੰਦਾ ਪਰਮੇਸ਼ਰ ਆਪੇ ਹੀ ਕਿਸੇ ਦੁਆਰਾ, ਜਿਵੇਂ ਮੌਤ ਵਿੱਚ ਹੀ ਦੁਆਰਾ ਹੀ ਆਉਂਦੀ ਹੈ ਨਾ। ਜਿਹੜੇ ਇਹ ਪਦਾਰਥ ਨੇ, ਇਹ ਵੀ ਕਿਸੇ ਵਿਧੀ, ਕਿਸੇ ਮਹਾਂਪੁਰਸ਼ਾਂ ਦੁਆਰਾ, ਕਿਸੇ ਗੁਰਸਿੱਖ ਦੁਆਰਾ ਜਾਂ ਗੁਰਬਾਣੀ ਦੇ ਪਾਠ ਦੁਆਰਾ ਇਸ ਤਰ੍ਹਾਂ ਨਾਲ ਵੀਰੇ ਵਸਤੂ ਪ੍ਰਾਪਤ ਹੋ ਜਾਂਦੀ ਹੈ। ਕਹਿੰਦਾ ਸਤਿਵਚਨ ਜੀ, ਉਹ ਹੁਣ 11ਵੀਂ 'ਚ ਪੜ੍ਹਦਾ ਮੁੰਡਾ, ਉਹ ਦੇਖ ਲਓ ਪਹਿਲਾਂ ਰੂਹ ਕਿਹੜੀ ਬਿਆਦਰੀ ਦੇ ਵਿੱਚ ਸੀ, ਆਹ ਉਹ ਸਰਦਾਰ ਹੈ, ਹੁਣ ਸਰਦਾਰ ਬਣਿਆ ਹੋਇਆ। ਔਰ ਇਸ ਤਰ੍ਹਾਂ ਨਾਲ ਜਿਹੜਾ ਹੈ ਨਜਾਤ ਹੋਣੀ, ਇਹ ਇਨਸਾਨ 'ਚ ਹੀ ਹੋਵੇਗੀ, ਹੋਰ ਕਿਸੇ ਜੂਨੀ 'ਚ ਨਹੀਂ ਹੋਵੇਗੀ। ਉਹ ਪਰਮੇਸ਼ਰ ਦਾ ਵਿਦਾਨ ਹੈ ਇਹ। ਕਹਿਣ ਲੱਗੇ ਵੀ ਇਹ ਤਾਂ ਪਰਮੇਸ਼ਰ ਦਾ ਵਿਦਾਨ ਹੈ, ਇਹਦਾ ਪਰਮੇਸ਼ਰ ਹੀ ਜਾਣਦਾ, ਇਹ ਮਹਾਂਪੁਰਸ਼ ਨਹੀਂ ਆਉਂਦਾ। ਉਹ ਬਹੁਤ ਖੜੇ ਪੈ ਗਿਆ। ਖੜੇ ਪੈਣ ਤੋਂ ਉਹ ਮਹਾਤਮਾ ਨੇ ਦੱਸਤਾ, ਕਹਿੰਦਾ ਇਹ ਤੇਰਾ ਪਿਓ ਸੀਗਾ ਬੱਕਰਾ। ਕਹਿੰਦਾ ਮਹਾਰਾਜ ਜੀ ਤੇ ਤੁਸੀਂ ਅੱਗੋਂ ਦੱਸ ਦਿੰਦੇ, ਮੈਂ ਲੈ ਲੈਂਦਾ। ਉਸਨੇ ਫੜ ਕੇ ਜਵਾਹ ਕਰਤਾ। ਮਾਸ ਵੇਚਣ ਵਾਲੇ ਲੋਕ ਹੁੰਦੇ ਨੇ ਜਿਹੜੇ। ਫਿਰ ਕਹਿੰਦਾ ਮਹਾਂਪੁਰਸ਼ੋ, ਚਲੋ ਮੈਂ ਨਵਾਂ ਮਕਾਨ ਪਾਇਆ, ਮੈਂ ਹਵੇਲੀ ਪਾਈ ਹੈ, ਤੁਸੀਂ ਪ੍ਰਸ਼ਾਦਾ ਪਾਣੀ ਛਕੋ, ਨਾਲੇ ਚਰਨ ਪਾਓ, ਮੇਰਾ ਗ੍ਰਹਿ ਪਵਿੱਤਰ ਕਰ ਦਿਓ, ਫਿਰ ਮੈਂ ਉੱਥੇ ਨਿਵਾਸ ਕਰਾਂਗਾ। ਮਹਾਂਪੁਰਸ਼ ਕਹਿੰਦੇ ਵੀ ਤੈਂ ਕੀ ਲੈਣਾ ਸਾਡਾ, ਤਾਂ ਕੀ ਹੈ, ਜਿੱਥੋਂ ਮਰਜ਼ੀ ਫੜ ਕੇ ਅਸੀਂ ਤਾਂ ਮੁਨੀਆਂ ਨੂੰ ਖਾ ਲੈਣੀਆਂ ਨੇ, ਕਾਹਨੂੰ ਲਿਜਾਂਦਾ ਸਾਨੂੰ ਘਰ ਨੂੰ? ਕਹਿੰਦਾ ਨਹੀਂ ਜੀ, ਜ਼ਰੂਰ ਚਲੋ, ਮੇਰਾ ਗ੍ਰਹਿ ਪਵਿੱਤਰ ਕਰੋ ਚੱਲ ਕੇ। ਉਹ ਬਣੀਆਂ ਮੂਹਰੇ ਮਹਾਤਮਾ ਪਿੱਛੇ ਤੁਰ ਪਏ, ਹਵੇਲੀ ਬਣੀ ਹੋਈ ਆ, ਦੋ ਚਾਰ ਮਜਲੀ, ਚਲੇ ਗਏ। ਉੱਥੇ ਵੀ ਚਵਾਹੀ ਖੜੇ ਨੇ, ਸ਼ਹਿਰ 'ਚ ਖੜੇ ਹੀ ਹੁੰਦੇ ਨੇ। ਤਾਂ ਜਦ ਪੌੜੀਆਂ ਦੇ ਕੋਲ ਆਏ ਨਾ, ਜਾਂ ਪੌੜੀਆਂ ਤੇ ਪੈਰ ਧਰਿਆ, ਮਹਾਤਮਾ ਨੇ ਹੱਸਣ ਲੱਗ ਗਏ, ਕੋਲ ਚਵਾਹੀ ਖੜਾ ਦੀ ਬਣੀਆਂ ਫੜ ਲਿਆ। ਕਹਿੰਦਾ ਇਹ ਮਹਾਤਮਾ ਹੱਸੇ ਨੇ, 60 ਰੁਪਏ ਇੱਥੇ ਰੱਖ। ਖੈਰ ਜੀ, ਉਹਨੇ 60 ਰੁਪਏ ਦੇ ਦਿੱਤੇ। 60 ਰੁਪਏ ਦੇ ਕੇ ਉਹ ਕਹਿਣ ਲੱਗਾ, ਮਹਾਰਾਜ ਜੀ ਅੱਗੇ ਮੇਰੇ 60 ਰੁਪਏ ਜਾਇਆ ਗਏ, ਆਪਨੇ ਹੁਣ ਫੇਰ 60 ਰੁਪਏ ਦਵਾਤੇ, ਇਹ ਹੱਸੇ ਕਾਹਦੇ ਹੋ ਗਏ? ਕਹਿੰਦੇ ਤੈਂ ਕੀ ਲੈਣਾ ਹੈ, ਤੈਂ ਕਹਿ ਲੈਣਾ ਮਹਾਤਮਾ ਦੀ ਮੌਜ ਤੇ? ਕਹਿੰਦਾ ਨਹੀਂ ਜੀ, ਜ਼ਰੂਰ ਦੱਸੋ। ਕਹਿੰਦੇ ਦੱਸੀਏ ਫੇਰ। ਕਹਿੰਦੇ ਤਾਂ ਇੱਕ ਪੌੜੀ ਚੜ੍ਹਨਾ, ਗਾਹਾਂ ਨਹੀਂ ਜਾਣਾ, ਮਰਜ਼ਿਆਂ ਚੜ੍ਹਨ ਸਾਰੇ, ਬਸ ਇਸ ਘਰ ਦੇ ਵਿੱਚ ਤੈਨੂੰ ਰਹਿਣਾ ਨਹੀਂ ਮਿਲਣਾ, ਬੜੋ ਬਰੇ ਉਹਦੇ ਨਾਲ ਬਣਾ ਜ਼ਰੂਰ ਲਈ। Yeah.
ਜਿਹੜਾ ਸੇਠ ਸੀ ਮਹਾਂਪੁਰਸ਼ਾਂ ਨੂੰ ਉੱਤੇ ਲੈ ਗਿਆ। ਜਦ ਪੌੜੀਆਂ ਉਤਰਨ ਲੱਗੇ ਨਾ, ਜਦ ਪੌੜੀਆਂ ਦੇ ਨੇੜੇ ਆਇਆ, ਧਰਤੀ ਦੇ ਸਿਰ ਪਰ ਨੇ ਡਿੱਗਿਆ, ਤੁਰ ਗਿਆ। ਆਹ ਜਿਹੜੇ ਮਹਾਂਪੁਰਸ਼ਾਂ ਦੇ ਨੇ ਰੰਗਾਂ ਚ, ਪਰਮੇਸ਼ਰ ਦੀ ਕੁਦਰਤ ਨੂੰ ਦੇਖ ਕੇ ਉਹ ਹੈਰਾਨ ਹੁੰਦੇ ਨੇ ਵੀ ਕੀ ਕਸੂਣ ਆਇਆ ਪਰਮੇਸ਼ਰ ਨੇ। ਆਓ ਆਪ ਟਾਈਮ ਹੋ ਗਿਆ, ਕੱਲ ਨੂੰ ਸ਼ੁਰੂ ਕਰਾਂਗੇ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਵਿੱਚ ਜੁੜਾਂਗੇ। ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ ਧੰਨ ਹੈ।